ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਅਜੰਤ ਜਨਹਿ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਜੰਤ ਜਨਹਿ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਖੁਦ ਖੁਦਾ, ਜਿਨ੍ਹਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ, ਇਸ ਪਾਵਨ ਅਸਥਾਨ ਤੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜੋ ਮਨੁੱਖਤਾ ਦੇ ਭਲੇ ਹਿੱਤ ਅਗੰਮੀ ਫੁਰਮਾਨ ਬਖਸ਼ਦੇ ਹਨ, ਉਸ ਸ੍ਰੀ ਮੁਖ ਵਾਕ ਦੀ ਕਥਾ ਆਪ ਸਰਬੱਤ ਸੰਗਤਾਂ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਸ੍ਰੀ ਮੁਖਵਾਕ ਦੀ ਕਥਾ ਦੇ ਨਾਲ ਜੁੜਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਸਦਾ ਧੰਨ ਅੰਤਰਨਾਮ ਸੰਭਾਲੇ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਬਾਣੀ। ਧਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 664 ਅੰਗ ਤੇ ਦਰਜ ਹੈ। ਮਹਾਰਾਜ ਜੋ ਪਰਮੇਸ਼ਵਰ ਸਭਨਾ ਦਾ ਜੋਤ ਸਰੂਪ ਹੈ, ਉਹਦੇ ਨਾਮ ਨਾਲ ਮਨੁੱਖਤਾ ਨੂੰ ਜੋੜਨ ਵਿੱਚ ਯਤਨਸ਼ੀਲ ਨੇ। ਕਹਿੰਦੇ ਉਹ ਜੋ ਪਰਮੇਸ਼ਵਰ ਹੈ, ਪ੍ਰਭੂ ਹੈ, ਪਰਮਾਤਮਾ ਹੈ, ਉਹ ਸਭਨਾ ਦੇ ਅੰਦਰ ਵਸਿਆ ਹੋਇਆ ਹੈ। ਜਿਹੜੇ ਗੁਰਮੁਖ ਨੇ, ਗੁਰੂ ਦੀ ਮੱਤ ਤੇ ਚੱਲਣ ਵਾਲੇ ਨੇ, ਉਹਦੇ ਨਾਮ ਨੂੰ ਸੰਭਾਲਦੇ ਨੇ, ਭਾਵ ਉਹਦੇ ਨਾਮ ਦਾ ਚਿੰਤਨ ਕਰਦੇ ਨੇ, ਉਹਦੇ ਨਾਮ ਨੂੰ ਜਪਦੇ ਨੇ, ਆਪਣੇ ਜ਼ਿਹਨ ਦੇ ਵਿੱਚ ਉਹਦੇ ਨਾਮ ਨੂੰ ਟਿਕਾ ਕੇ ਰੱਖਦੇ ਹਨ।
ਜੀ ਜੰਤ ਜਿਨਹੇ ਪ੍ਰਤਪਾਲੇ।
ਉਹ ਜੋ ਪਰਮਾਤਮਾ ਹੈ, ਇਹ ਸਭ ਜੀਵ ਜੰਤੂ ਪੈਦਾ ਕਰਕੇ ਸਭਨਾਂ ਦੀ ਪਰਵਰਿਸ਼ ਕਰਦਾ ਹੈ, ਰੱਖਿਆ ਕਰਦਾ ਹੈ। ਜਿਵੇਂ ਮਾਤਾ ਪਿਤਾ ਬਾਲ ਨੂੰ ਪਾਲਦੇ ਨੇ, ਇਉਂ ਸਾਰਿਆਂ ਦਾ ਪਾਲਣ ਹਰ ਉਹ ਆਪ ਹੈ। ਜਿੱਥੇ ਕਿੱਥੇ ਦੀ ਸਹਿ ਨਾਲੇ, ਨਾਨਕ ਦਾਸ ਖਸਮ ਪ੍ਰਤਪਾਲੈ, ਸਾਰਿਆਂ ਦਾ ਉਹ ਖਸਮ ਹੈ, ਹਰ ਜ਼ਰੇ ਵਿੱਚ ਮੌਜੂਦ ਹੈ, ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਹੈ। ਇੱਕ ਸ਼ਾਇਰ ਕਹਿੰਦਾ ਹੈ, ਝੋਲੀਆਂ ਸਭ ਕੀ ਭਰਤੀ ਜਾਤੀ ਹੈ, ਦੇਣੇ ਵਾਲਾ ਨਜ਼ਰ ਨਹੀਂ ਆਤਾ। ਠੀਕ ਹੈ, ਉਹਦੀ ਹੋਂਦ ਅੱਖਾਂ ਦਾ ਵਿਸ਼ਾ ਨਹੀਂ, ਇਨਵਿਜ਼ੀਬਲ ਹੈ, ਦਿਖਦਾ ਨਹੀਂ ਹੈ, ਪਰ ਉਹ ਨਾਲ ਹੈ, ਸਾਰਿਆਂ ਦੀਆਂ ਝੋਲੀਆਂ ਭਰਦਾ ਹੈ, ਸਭ ਨੂੰ ਪਾਲਦਾ ਹੈ।
ਮੁਕਤ ਪਦਾਰਥ ਤਿਨ ਕਉ ਪਾਏ।
ਮੁਕਤ ਇਸ ਸਰੀਰ ਤੋਂ ਜਦੋਂ ਜੋਤ ਵੱਖ ਹੁੰਦੀ ਹੈ, ਉਹਨੂੰ ਵੀ ਕਹਿ ਦਿੰਦੇ ਨੇ, ਜਾਂ ਨੇਕਨਾਮੀ ਕਰਮ ਕੀਤੇ ਹੋਣ, ਜੋਤ ਦਾ ਸਭਨਾ ਸਰੀਰਾਂ ਤੋਂ ਛੁਟਕਾਰਾ ਹੋ ਕੇ ਵਾਹਿਗੁਰੂ ਵਿੱਚ ਅਭੇਦਤਾ ਮਿਲੇ, ਜੂਨਾਂ ਵਿੱਚ ਨਾ ਆਉਣਾ ਪਵੇ, ਉਹਨੂੰ ਵੀ ਮੁਕਤੀ ਕਹਿ ਦਿੱਤਾ ਜਾਂਦਾ ਹੈ, ਸਰੀਰ ਨਾ ਧਾਰਨਾ ਪਵੇ, ਰੋਗਾਂ ਤੋਂ ਸੋਗਾਂ ਤੋਂ ਜੋ ਨਜ਼ਾਤ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਹਰ ਕੈ ਨਾਮ ਰਤੇ ਲਿਵ ਲਾਏ।
ਜੋ ਹਰਿਆ ਭਰਿਆ ਕਰਨ ਵਾਲੇ ਪਰਮਾਤਮਾ ਦੇ ਨਾਮ ਵਿੱਚ ਰਤੇ ਰਹਿੰਦੇ ਨੇ। ਰਤ ਦਾ ਮਤਲਬ ਪ੍ਰੀਤੀ ਹੈ, ਪਿਆਰ ਹੈ, ਰੰਗੇ ਰਹਿਣਾ। ਜਿਨ੍ਹਾਂ ਪ੍ਰਭੂ ਦੇ ਨਾਲ ਪਿਆਰ ਪਾਇਆ, ਪਿਆਰ ਕੈਸਾ ਹੈ, ਲਿਵ ਲੱਗੀ। ਲਿਵ ਦਾ ਭਾਵ ਕੀ ਹੁੰਦਾ ਹੈ? ਸੰਸਾਰ ਵੱਲੋਂ ਬਿਰਤੀ ਨੂੰ ਉਖਾੜ ਕੇ ਨਿਰੰਕਾਰ ਦੇ ਵਿੱਚ ਬਿਰਤੀ ਜੋੜ ਲੈਣੀ। ਜਿਵੇਂ ਕੋਈ ਝਰਨਾ ਵਗਦਾ ਹੈ ਨਾ, ਇੱਕ ਵੱਤ ਧਾਰ ਚੱਲਦੀ ਹੈ, ਇੱਦਾਂ ਨਿਰੰਤਰ ਪਰਮਾਤਮਾ ਵਿੱਚ ਜਿਨ੍ਹਾਂ ਨੇ ਲਿਵ ਲੱਗੀ, ਜਿਨ੍ਹਾਂ ਨੂੰ ਪ੍ਰਭੂ ਦੇ ਨਾਮ ਦਾ ਰਸ ਆਇਆ, ਜਿਨ੍ਹਾਂ ਦੇ ਅੰਦਰ ਪ੍ਰੀਤੀ ਸਦਾ ਲਈ ਪ੍ਰਭੂ ਦੀ ਪੈਦਾ ਰਹੀ ਹੈ, ਕਹਿੰਦੇ ਉਹਨਾਂ ਨੂੰ ਨਜ਼ਾਤ ਮਿਲੀ ਹੈ ਰੋਗਾਂ ਸੋਗਾਂ ਤੋਂ, 84 ਲੱਖ ਜੂਨਾਂ ਤੋਂ ਉਹ ਮੁਕਤ ਹੁੰਦੇ ਹਨ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਵਾਹਿਗੁਰੂ ਦਾ ਜੋ ਨਾਮ ਹੈ ਸ਼ਬਦ ਦੇ ਰੂਪ ਵਿੱਚ ਪ੍ਰਾਪਤ ਕਰ ਲਵੇ। ਇਹ ਧਨ ਜਿਹੜਾ ਹੈ ਉਹਨੂੰ ਇਕੱਠਾ ਕਰੇ। ਇਹ ਧਨ ਬੜਾ ਸਲਾਹੁਣ ਯੋਗ ਹੈ। ਇਸ ਧਨ ਦੇ ਤੁੱਲ ਹੋਰ ਕੋਈ ਵੀ ਦੌਲਤ ਸ਼ੋਹਰਤ ਮਾਇਆ ਨਹੀਂ ਟਿਕ ਸਕਦੀ। ਔਰ ਇਹ ਧਨ ਸਦੀਵੀ ਨਿਭਣ ਵਾਲਾ ਹੈ। ਦੁਨਿਆਵੀ ਜਿਹੜਾ ਧਨ ਹੈ ਉਹ ਤੇ ਇੱਥੇ ਮੜੀਆਂ ਤੱਕ ਹੀ ਨਿਭਦਾ ਹੈ। ਲੋਕ ਪਰਲੋਕ ਨਿਭਣ ਵਾਲਾ ਜੋ ਨਾਮ ਧਨ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਕਰਨਾ ਕਰੇ।
ਅੰਤਰ ਪ੍ਰਗਾਸ ਹਰ ਨਾਮ ਧਿਆਵੈ।
ਇਸ ਨਾਮ ਧਨ ਦੀ ਬਰਕਤ ਦੇ ਨਾਲ ਪ੍ਰਗਾਸ ਦਾ ਮਤਲਬ ਹੈ ਮਨ ਦਾ ਖਿੜਾਓ ਜਾਂ ਪਰਮਾਰਥ ਦੇ ਰਸਤੇ ਦਾ ਗਿਆਨ ਸੋਝੀ ਹੋ ਜਾਣੀ, ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਮਾਲੂਮ ਪੈ ਜਾਣਾ। ਕਹਿੰਦੇ ਨਾਮ ਪ੍ਰਾਪਤ ਕੀਤਾ, ਨਾਮ ਦਾ ਅਭਿਆਸ ਕੀਤਾ, ਚਿੰਤਨ ਕੀਤਾ, ਵਾਹਿਗੁਰੂ ਨੂੰ ਧਿਆਉਣਾ ਕੀਤਾ, ਤਾਂ ਕਹਿੰਦੇ ਫਿਰ ਪ੍ਰਭੂ ਦੀ ਪ੍ਰਾਪਤੀ ਦੇ ਰਸਤੇ ਦੀ ਸਾਨੂੰ ਸਮਝ ਪੈ ਗਈ, ਪਰਮਾਰਥ ਦਾ ਰਸਤਾ ਸਾਨੂੰ ਨਜ਼ਰੀ ਆ ਗਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਮੰਦਨ ਬਾਂਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਮਾਇਆ ਦੇ ਵਿਕਾਰਾਂ ਦੇ ਅਗਿਆਨ ਦੇ ਅਵਿਦਿਆ ਦੇ ਅੰਧਕਾਰ ਵਿੱਚੋਂ ਗੁਰੂ ਦੇ ਗਿਆਨ ਦੇ ਸ਼ਬਦ ਦੇ ਪ੍ਰਕਾਸ਼ ਨਾਲ ਹੀ ਨਿਕਲਿਆ ਜਾਵੇਗਾ। ਔਰ ਇਸ ਗੁਰੂ ਕੀ ਬਾਣੀ ਦੇ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਸਮਝ ਵਿੱਚ ਆਵੇਗਾ। ਤੋ ਗੁਰ ਚਰਨਾਂ ਨਾਲ ਲੱਗ ਕੇ ਕਹਿੰਦੇ ਨਾਮ ਦੀ ਪ੍ਰਾਪਤੀ ਕਰੋ, ਨਾਮ ਧਿਆਇਆ ਕਰੋ, ਅਭਿਆਸ ਕਰਿਆ ਕਰੋ।
ਰਹਾਓ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਜਿਵੇਂ ਇੱਕ ਇਸਤਰੀ ਦਾ ਆਪਣੇ ਪਤੀ ਨਾਲ ਗੂੜਾ ਪਿਆਰ ਹੁੰਦਾ ਹੈ, ਜਿਹੜੇ ਨਾਮ ਜਪਦੇ ਨੇ ਉਹ ਜਗਿਆਸੂ ਰੂਪ ਇਸਤਰੀਆਂ ਦੇ ਜ਼ਿਹਨ ਵਿੱਚ ਪ੍ਰਭੂ ਦੇ ਪਿਆਰ ਦਾ ਰੰਗ ਗੂੜਾ ਚੜ੍ਹ ਜਾਂਦਾ ਹੈ। ਉੱਥੇ ਫਿਰ ਕਦੇ ਫਿੱਕ ਨਹੀਂ ਆਉਂਦੀ, ਪ੍ਰਭੂ ਦੇ ਨਾਲ ਉਹਨਾਂ ਦਾ ਪਿਆਰ ਜਿਹੜਾ ਹੈ ਉਹ ਨਿਭਦਾ ਹੈ।
ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ।
ਦੇਖੋ ਇਸਤਰੀ ਜਾਤ ਸ਼ਿੰਗਾਰ ਕਰਦੀ ਹੈ ਆਪਣੇ ਪਤੀ ਨੂੰ ਰਿਝਾਉਣ ਲਈ। ਮਹਾਰਾਜ ਕਹਿੰਦੇ ਜੋ ਪਰਮਾਤਮਾ ਹੈ ਜਗਿਆਸੂ ਰੂਪ ਇਸਤਰੀ ਦਾ ਸ਼ਿੰਗਾਰ ਵੇਖ ਕੇ ਰੀਝਦਾ ਹੈ, ਅਤੇ ਉਹ ਸ਼ਿੰਗਾਰ ਕਿਹੜਾ ਹੈ? ਸ਼ਾਂਤੀ ਦਾ, ਸਹਿਜ ਦਾ, ਪ੍ਰੇਮ ਦਾ, ਸ਼ੁੱਭ ਗੁਣਾਂ ਦਾ, ਸਤ ਸੰਤੋਖ ਦਇਆ ਧਰਮ ਖਿਮਾ ਦਾ ਜੋ ਸ਼ਿੰਗਾਰ ਕਰਦੇ ਨੇ ਉਹੀ ਵਾਹਿਗੁਰੂ ਨੂੰ ਪਾਉਂਦੇ ਨੇ। ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ ਸਾਂਤ ਸਿਗਾਰ। ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੇ ਪ੍ਰਭੂ ਪਰਮੇਸ਼ਵਰ ਨੂੰ ਪਾਇਆ ਹੈ। ਔਰ ਇਹ ਸ਼ਿੰਗਾਰ ਸਾਧੂਆਂ ਦੀ ਸੰਗਤ ਵਿੱਚ ਹੀ ਪ੍ਰਾਪਤ ਹੁੰਦਾ ਹੈ। ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ, ਪਰਮਾਤਮਾ ਦੇ ਰੰਗ ਵਿੱਚ ਸਾਧੂ ਦੀ ਸੰਗਤ ਬੈਠ ਕੇ ਜੋ ਰੰਗੇ ਰਹਿੰਦੇ ਨੇ ਐਸਾ ਗੂੜਾ ਰੰਗ ਚੜ੍ਹ ਜਾਂਦਾ ਹੈ, ਉਹ ਕਦੇ ਮਹਾਰਾਜ ਕਹਿੰਦੇ ਫਿਰ ਲੈਂਦਾ ਨਹੀਂ ਹੈ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ।
ਇੱਕ ਗੱਲ ਤੈਅ ਹੈ, ਪਰਮਾਤਮਾ ਦਾ ਰਮਣ ਨਿਮਰਤਾਵਾਨ ਲੋਕਾਂ ਨੂੰ ਹਾਸਲ ਹੋਇਆ ਹੈ। ਜਿਹੜੇ ਨਿਰਮਾਣ ਨੇ ਜਗਿਆਸੂ ਰੂਪ ਇਸਤਰੀਆਂ ਕੋਲ ਨਿਮਰਤਾ ਦਾ ਗਹਿਣਾ ਹੋਵੇ, ਸ਼ਾਂਤੀ ਦਾ ਗਹਿਣਾ ਹੋਵੇ, ਅੰਤਸ਼ਕਰਨ ਦੀ ਸੇਜਾ ਤੇ ਪ੍ਰਭੂ ਦੇ ਨਾਲ ਸੋਭਦੀਆਂ ਨੇ, ਜਿੱਥੇ ਹੰਕਾਰ ਹੈ ਹਉਮੈ ਹੈ, ਕਹਿੰਦੇ ਕਦੇ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਰਮਣ ਨਹੀਂ ਕੀਤਾ ਜਾ ਸਕਦਾ, ਉਹਦਾ ਸੰਗ ਨਹੀਂ ਹੋ ਸਕਦਾ। ਹੰਕਾਰ ਜਿਹਦੇ ਵਿੱਚ ਹੈ ਵਾਹਿਗੁਰੂ ਉਹਨਾਂ ਤੋਂ ਦੂਰੀ ਬਣਾ ਕੇ ਰੱਖਦਾ ਹੈ। ਇੱਕ ਸ਼ਾਇਰ ਲਿਖਦਾ ਹੈ, ਤਕੱਬਰ ਕਾ ਸਫੀਨਾ ਇਹ ਸਿਤਮਗਰ ਡੂਬ ਜਾਤਾ ਹੈ, ਅਨਾ ਕੇ ਏਕ ਕਤਰੇ ਮੇਂ ਸਮੁੰਦਰ ਡੂਬ ਜਾਤਾ ਹੈ। ਯਾਦ ਰੱਖਿਓ, ਹੰਕਾਰ ਦਾ ਇੱਕ ਕਿਣਕਾ ਜਨਮਾਂ ਜਨਮੰਤਰਾਂ ਦੀ ਬੰਦਗੀ ਨੂੰ ਡੋਬ ਕੇ ਰੱਖ ਦਿੰਦਾ ਹੈ। ਜਿੱਥੇ ਈਗੋ ਹੈ, ਜਿੱਥੇ ਹੰਕਾਰ ਹੈ, ਉੱਥੇ ਵਾਹਿਗੁਰੂ ਨਹੀਂ ਹੁੰਦਾ। ਵਾਦ ਅਹੰਕਾਰ ਨਾਹੀਂ ਪ੍ਰਭ ਮੇਲਾ, ਮਨ ਦੇ ਪਾਵਹਿ ਨਾਮ ਸੁਹੇਲਾ। ਨਿਰਮਾਣ ਹੋਵੋਗੇ, ਨਿਮਰਤਾ ਦਾ ਸ਼ਿੰਗਾਰ ਕਰੋਗੇ ਤੇ ਗੁਰੂ ਪਰਮੇਸ਼ਰ ਮਿਲੇਗਾ। ਜਿੱਥੇ ਵਾਦ ਹੈ ਹੰਕਾਰ ਹੈ, ਉੱਥੇ ਰੱਬ ਨਾਲ ਮੇਲ ਨਹੀਂ ਆਉਂਦਾ। ਤੋ ਜੇ ਰਮਣ ਕਰਨਾ ਹੈ, ਵਾਹਿਗੁਰੂ ਦਾ ਸੰਗ ਮੰਨਣਾ ਹੈ, ਜੇ ਜਗਿਆਸੂ ਰੂਪ ਇਸਤਰੀ ਨੇ ਵਾਹਿਗੁਰੂ ਰੂਪੀ ਖਸਮ ਨੂੰ ਖੁਸ਼ ਕਰਨਾ ਹੈ, ਨਿਮਰਤਾ ਦਾ, ਸ਼ਾਂਤੀ ਦਾ, ਸਹਿਜ ਦਾ, ਸ਼ੁਭ ਗੁਣਾਂ ਦਾ ਸ਼ਿੰਗਾਰ ਕਰ ਲਵੇ, ਫਿਰ ਹੀ ਵਾਹਿਗੁਰੂ ਰੀਝਦਾ ਹੈ, ਪ੍ਰਾਪਤ ਹੁੰਦਾ ਹੈ।
ਮੂਲੋਂ ਭੁੱਲਾ ਜਨਮ ਗਵਾਏ,
ਸਾਡਾ ਮੂਲ ਕੀ ਹੈ, ਜੜ ਕੀ ਹੈ, ਆਦਿ ਕੀ ਹੈ, ਜਿੱਥੋਂ ਉਤਪਤੀ ਹੈ ਵਾਹਿਗੁਰੂ। ਹੰਕਾਰੀ ਬੰਦਾ ਮੂਲ ਨਾਲੋਂ ਟੁੱਟ ਜਾਂਦਾ ਹੈ, ਤੇ ਜੋ ਮੂਲ ਨਾਲੋਂ ਟੁੱਟ ਜਾਂਦੇ ਨੇ ਉਹ ਜੀਵਨ ਦੀ ਬਾਜ਼ੀ ਹਾਰ ਜਾਂਦੇ ਨੇ। ਉਹਨਾਂ ਦਾ ਜੀਵਨ ਜਿਹੜਾ ਹੈ, ਮਹਾਰਾਜ ਕਹਿੰਦੇ ਨੇ, ਵਿਅਰਥ ਚਲਿਆ ਜਾਂਦਾ ਹੈ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ,
ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਸੰਗਤ ਕੀਤੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪ੍ਰਾਪਤ ਕੀਤੀ, ਜੀਵਨ ਦੇ ਵਿੱਚ ਸ਼ਾਂਤੀ ਆ ਗਈ, ਸ਼ੀਤਲਤਾ ਆ ਗਈ। ਸ਼ਾਂਤ ਦਾ ਮਤਲਬ ਮਨ ਦਾ ਠਹਿਰਾਓ ਵੀ ਹੁੰਦਾ ਹੈ। ਮਨ ਦੀ ਦੌੜ ਭੱਜ ਜਿਹੜੀ ਹੈ ਉਹ ਰੁਕ ਗਈ ਹੈ, ਨਾਲ ਆਖਣ ਲੱਗੇ ਸਹਿਜ ਪ੍ਰਾਪਤ ਹੋਇਆ ਹੈ ਗਿਆਨ, ਪਰਮਾਰਥ ਦਾ ਰਾਹ, ਮੰਜ਼ਲੇ ਮਕਸੂਦ ਦਾ ਰਸਤਾ, ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਪ੍ਰਾਪਤ ਹੋਇਆ ਹੈ। ਇਹ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਪਾਈ ਹੈ। ਸੁਖ ਲਫ਼ਜ਼ ਵਰਤਿਆ ਹੈ, ਸੁਖ ਦਾ ਮਤਲਬ ਆਨੰਦ ਵੀ ਹੈ ਤੇ ਮੰਨਤ ਪੂਰੀ ਹੋ ਜਾਣੀ ਵੀ ਹੈ। ਜਿਨ੍ਹਾਂ ਨੂੰ ਨਾਮ ਬਾਣੀ ਪ੍ਰਾਪਤ ਹੋਈ, ਉਹਨਾਂ ਦੇ ਜੀਵਨ ਦੀ ਹਰ ਇੱਛਾ ਆਸਾ ਪੂਰੀ ਹੋਈ ਹੈ। ਤੋ ਗੁਰੂ ਦੀ ਬਾਣੀ ਗੁਣਾਂ ਦੇ ਸਹਿਤ ਕਰਦੀ ਹੈ, ਆਨੰਦ ਦੇ ਸਹਿਤ ਕਰਦੀ ਹੈ, ਸੁੱਖਾਂ ਦੇ ਸਹਿਤ ਕਰਦੀ ਹੈ। ਬਾਣੀ ਦਾ ਅਰਥ ਤੁਸੀਂ ਸਮਝਦੇ ਹੀ ਹੋ, ਗਲੂਏ ਦੇ ਬੋਲ, ਅਕਾਲੀ ਬੋਲ ਜੋ ਗੁਰੂ ਪਾਤਸ਼ਾਹੀਆਂ ਨੇ ਪ੍ਰਗਟ ਕੀਤੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਤੁਰੋਂ ਪ੍ਰਗਟ ਹੋਏ ਬੋਲ ਸ਼ਾਂਤੀ ਬਖਸ਼ਦੇ ਨੇ, ਕੱਚੇ ਬੋਲ ਸ਼ਾਂਤੀ ਨਹੀਂ ਬਖਸ਼ਦੇ, ਕੱਚੀ ਬਾਣੀ ਸਹਿਜਤਾ ਨਹੀਂ ਬਖਸ਼ਦੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਹੀ ਸਹਿਜ ਸੰਤੋਖ ਸ਼ਾਂਤੀ ਬਖਸ਼ਦੀ ਹੈ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗਖੰਡ, ਜਿਨ ਗੁਰ ਸੇਵਿਆ ਆਪਣਾ, ਜਮ ਦੂਤ ਨਾ ਲਾਗੈ ਡੰਡ, ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਗੁਰੂ ਸੁਖ ਬਖਸ਼ਣ ਵਾਲੇ ਨੇ, ਦੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ, ਕੋਈ ਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਤੁਲ ਇਸ ਰੂਹੇ ਜ਼ਮੀਨ ਤੇ ਹੋਰ ਨਹੀਂ ਹੈ। ਤੋ ਉਹੀ ਸੁਖ ਸ਼ਾਂਤੀ ਸਹਿਜ ਬਖਸ਼ਣ ਵਾਲੀ ਬਾਣੀ ਤੁਹਾਡੇ ਜ਼ਿਹਨ ਵਿੱਚ ਟਿਕਾ ਕੇ ਆਨੰਦਮਈ ਜੀਵਨ ਬਖਸ਼ਣ ਵਾਲੇ ਹਨ।
ਸੇਵਾ ਸਾਚੀ ਨਾਮ ਸਮਾਣੀ,
ਗੁਰੂ ਪਰਮੇਸ਼ਰ ਦੀ ਸੇਵਾ ਕਰੋਗੇ ਤੇ ਵਾਹਿਗੁਰੂ ਵਿੱਚ ਇੱਕਮਿਕ ਹੋ ਜਾਓਗੇ। ਸੇਵਾ ਦੇ ਦੋ ਭਾਵ ਹੁੰਦੇ ਨੇ, ਇੱਕ ਹੈ ਖਿਦਮਤ, ਮੁੱਠੀ ਚਾਪੀ ਕਰਨੀ, ਹੱਥੀਂ ਮੁਸ਼ਕਤ ਕਾਲਣੀ। ਗੁਰੂ ਘਰ ਕਰਦੇ ਹੀ ਹੋ ਤੁਸੀਂ, ਪੱਖਾ ਚੱਲ ਲੈਂਦੇ ਹੋ, ਤੱਪੜ ਝਾੜ ਲੈਂਦੇ ਹੋ, ਝਾੜੂ ਪੋਚਾ ਕਰ ਲੈਂਦੇ ਹੋ, ਲੰਗਰ ਪਕਾ ਲੈਂਦੇ ਹੋ, ਭਾਂਡੇ ਮਾਂਜ ਲੈਂਦੇ ਹੋ, ਚੌਰ ਸਾਹਿਬ ਦੀ ਸੇਵਾ ਕਰ ਲੈਂਦੇ ਹੋ। ਇਹ ਹੈ ਟਹਿਲ। ਇੱਕ ਸੇਵਾ ਦਾ ਭਾਵ ਹੈ ਉਪਾਸ਼ਨਾ, ਭਗਤੀ। ਕੋਈ ਵੀ ਕਰ ਲਓ, ਸੱਚੇ ਗੁਰੂ ਦੀ ਪਰਮੇਸ਼ਵਰ ਦੀ ਸੇਵਾ ਪ੍ਰਮਾਣ ਹੈ, ਤੁਹਾਡਾ ਸਮਾਉਣਾ ਹੋਵੇਗਾ, ਵਾਹਿਗੁਰੂ ਵਿੱਚ ਸਮਾ ਜਾਓਗੇ। ਬੰਦਾ ਉਸੇ ਨੂੰ ਹੀ ਨੇੜੇ ਲਾਉਂਦਾ ਹੈ ਜੋ ਬੰਦੇ ਦੀ ਮੁੱਠੀ ਚਾਪੀ ਕਰਦਾ ਹੈ। ਜਿਹੜਾ ਅੱਖਾਂ ਕੱਢੇ ਉਹਨੂੰ ਆਪਾਂ ਕਦੇ ਨੇੜੇ ਨਹੀਂ ਲਾਉਂਦੇ, ਅਹੰਕਾਰੀ ਨੂੰ ਨੇੜੇ ਨਹੀਂ ਟਿਕਾਇਆ ਜਾਂਦਾ। ਤੋ ਵਾਹਿਗੁਰੂ ਨੂੰ ਮੁੱਠੀ ਚਾਪੀ ਪਾਉਂਦੀ ਹੈ, ਜਿਹੜੇ ਕਰਨਗੇ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਦਾ ਹੈ। ਇੰਨੀ ਵਡਿਆਈ ਹੈ ਸੇਵਾ ਦੀ, ਆਪ ਤੇ ਸਮਾਉਂਦੇ ਹੀ ਨੇ ਸੇਵਾਦਾਰ, ਉਹਨਾਂ ਦੇ ਸੰਗੀਆਂ ਨੂੰ ਵੀ ਪਰਮਾਤਮਾ ਆਪਣੇ ਚ ਅਭੇਦਤਾ ਬਖਸ਼ ਦਿੰਦਾ ਹੈ। ਆਪ ਮੁਕਤ ਸੰਗੀ ਤਰੇ, ਕੁੱਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਗੁਰੂ ਪਰਮੇਸ਼ਰ ਦੀ ਸੇਵਾ ਸਫਲੀ ਹੈ। ਸੰਗੀ ਸਾਥੀ ਕੁਟੰਬ, ਘਰਵਾਲੀ ਤੋਂ ਪੈਦਾ ਹੋਇਆ ਪਰਿਵਾਰ, ਸਭਨਾਂ ਨੂੰ ਇਮੈਂਸੀਪੇਸ਼ਨ, ਮੁਕਤੀ ਮਿਲ ਜਾਂਦੀ ਹੈ। ਸਾਰੇ ਹੀ ਵਾਹਿਗੁਰੂ ਵਿੱਚ ਸਮਾਉਂਦੇ ਹਨ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ,
ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਦਸੋ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਵਾਹਿਗੁਰੂ ਦੀ ਉਸਤਤੀ ਦੇ ਬੋਲ ਸ਼ਬਦ ਦੇ ਰੂਪ ਵਿੱਚ ਮਿਲੇ ਨੇ, ਐਸੀ ਕਿਰਪਾ ਹੋਈ, ਉਹ ਸਦਾ ਹੀ ਸ਼ਬਦ ਦੇ ਸਹਿਤ ਵਾਹਿਗੁਰੂ ਨੂੰ ਧਿਆਉਂਦੇ ਰਹੇ। ਜੋ ਪ੍ਰੀਤਮ ਹੈ, ਸਭਨਾਂ ਨਾਲੋਂ ਵੱਧ ਕੇ ਪਿਆਰਾ ਹੈ, ਉਹਦੇ ਚਰਨਾਂ ਦਾ ਧਿਆਨ ਧਰ ਕੇ ਉਹ ਨਾਮ ਦਾ ਅਭਿਆਸ ਕਰਦੇ ਰਹੇ ਹਨ।
ਸਾਚ ਨਾਮ ਵਡਿਆਈ ਪਾਏ,
ਜਦੋਂ ਸੱਚੇ ਨਾਮ ਦਾ ਅਭਿਆਸ ਕੀਤਾ, ਉਹਨਾਂ ਦੀ ਦੁਨੀਆਂ ਦੇ ਉੱਤੇ ਵਡਿਆਈ ਹੋਈ ਹੈ, ਬਜ਼ੁਰਗੀ ਨੂੰ ਪਹੁੰਚੇ, ਉੱਚਤਾ ਨੂੰ, ਉਹਨਾਂ ਦਾ ਨਾਮਣਾ ਦੁਨੀਆਂ ਤੇ ਪ੍ਰਗਟ ਹੋ ਗਿਆ। ਤੁਸੀਂ ਵੇਖੋ ਜਿੰਨੇ ਵੀ ਨਾਮ ਰੱਤੇ ਮਹਾਂਪੁਰਸ਼ ਹੈਨ, ਜਾਂ ਹੋਏ ਨੇ ਜਾਂ ਹੋਣਗੇ, ਚਮੜੀ ਸਭ ਦੀ ਇੱਕ ਜੈਸੀ ਹੈ। ਸਾਧ ਦੇ ਕਿਹੜੀਆਂ ਚਾਰ ਲੱਤਾਂ ਹੁੰਦੀਆਂ ਨੇ ਜਾਂ ਚਾਰ ਬਾਹਾਂ ਨੇ, ਆਪਣੇ ਵਰਗੇ ਹੀ ਨੇ। ਨਾਮ ਦੇ ਅਭਿਆਸ ਨਾਲ ਮਨ ਨੂੰ ਸਾਧਿਆ ਹੈ। ਜਿੰਨੀ ਵਾਹਿਗੁਰੂ ਦੀ ਵਡਿਆਈ ਸਾਧੂਆਂ ਕੀਤੀ, ਉਨੀ ਸਾਧੂਆਂ ਦੀ ਵਡਿਆਈ ਵਾਹਿਗੁਰੂ ਦੁਨੀਆਂ ਤੋਂ ਕਰਵਾਉਂਦਾ ਹੈ। ਨਾਮਣਾ ਉਹਨਾਂ ਦਾ ਰਿਹਾ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ। ਜਿਤਨਾ ਨਾਮ ਜਪਣਗੇ, ਉਨਾ ਦੁਨੀਆਂ ਉਹਨਾਂ ਦੇ ਨਾਮ ਦੀ ਸ਼ੋਭਾ ਕਰੇਗੀ। ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਜਿਹੜਾ ਵਾਹਿਗੁਰੂ ਨੂੰ ਧਿਆਉਂਦਾ ਹੈ ਉਹਦਾ ਨਾਮ ਦੁਨੀਆਂ 'ਤੇ ਪ੍ਰਗਟ ਰਹਿ ਜਾਂਦਾ ਹੈ। ਆ ਜਿੰਨੇ ਵੀ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਇੱਥੇ ਕੋਈ ਸਿੱਖ ਮਤ ਨਾਲ ਜੁੜਿਆ ਹੋਇਆ ਗੁਰਸਿੱਖ ਹੈ, ਭਗਤ, ਭੱਟ, ਗੁਰਸਿੱਖ, ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਬਾਣੀ ਹੈ, ਨਾਮ ਕਰਕੇ ਹੀ ਤੇ ਪ੍ਰਗਟ ਨੇ। ਬਾਬਾ ਫਰੀਦ ਜੀ ਨੇ, ਭਗਤ ਨਾਮਦੇਵ ਜੀ ਨੇ, ਭਗਤ ਰਵਿਦਾਸ ਜੀ ਮਹਾਰਾਜ ਨੇ, ਭਗਤ ਕਬੀਰ ਜੀ ਮਹਾਰਾਜ ਨੇ, ਸਿੱਖ ਜਗਤ ਵੱਲ ਤੁਰ ਪਓ ਭਾਈ ਮਰਦਾਨਾ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਬ੍ਰਹਮਵੇਤੇ ਮਹਾਤਮਾ ਭਾਈ ਗੁਰਦਾਸ ਜੀ ਨੇ, ਬਾਬਾ ਬਿਧੀ ਚੰਦ ਨੇ, ਗਿਣਦੇ ਜਾਓ ਬੇਅੰਤ ਨੇ। ਜੇ ਗੁਰੂ ਕਾਲ ਤੋਂ ਬਾਅਦਾਂ ਵੇਖੀਏ, ਸੰਤ ਅਤਰ ਸਿੰਘ ਜੀ ਨੇ, ਬਾਬਾ ਆਨੰਦ ਸਿੰਘ ਨੇ, ਬਾਬਾ ਈਸਰ ਸਿੰਘ ਨੇ, ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ ਨੇ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ। ਕਾਹਦੇ ਲਈ ਪ੍ਰਫੁੱਲਤ ਹੈ ਨਾਮ? ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਜਿਨ੍ਹਾਂ ਗੀਤ ਗਾਏ ਨੇ, ਦੁਨੀਆਂ ਉਹਨਾਂ ਦੇ ਗੀਤ ਗਾਉਂਦੀ ਹੈ। ਗੁਰਪ੍ਰਸਾਦੀ ਮਨ ਵਸੈ, ਹਉਮੈ ਦੂਰ ਕਰੇ, ਇਹੋ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ, ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ। ਜਿਹੜਾ ਸੱਚੇ ਸਾਹਿਬ ਦੀ ਉਪਾਸ਼ਨਾ ਕਰੇਗਾ ਉਹਦੀ ਵਡਿਆਈ ਦੁਨੀਆਂ ਤੇ ਸੱਚੀ ਪ੍ਰਗਟ ਰਹਿੰਦੀ ਹੈ।
ਆਪੇ ਕਰਤਾ ਜੁਗ ਜੁਗ ਸੋਏ।
ਪਰਮਾਤਮਾ ਜਿਹੜਾ ਹੈ ਹਰ ਯੁੱਗ ਦੇ ਵਿੱਚ ਮੌਜੂਦ ਹੈ, ਉਹੀ ਕਰਤਾ ਹੈ, ਉਹੀ ਪਰਵਰਿਸ਼ ਕਰੇਗਾ, ਉਹੀ ਖਾਤਮਾ ਕਰੇਗਾ। ਰਚਣ ਵਾਲਾ ਉਹੀ ਹੈ। ਯੁੱਗ ਦਾ ਮਤਲਬ ਸਮਝਦੇ ਹੀ ਹੋ ਨਾ, ਸਮਾਂ ਕਾਲ ਚਾਰ ਯੁੱਗਾਂ ਵਿੱਚ ਵੰਡਿਆ ਹੋਇਆ ਹੈ, ਤ੍ਰੇਤਾ, ਦੁਆਪਰ, ਕਲਯੁੱਗ, ਸਤਯੁੱਗ। ਵਾਹਿਗੁਰੂ ਹੀ ਪਾਲਣ ਵਾਲਾ ਹੈ, ਉਹਨੇ ਹੀ ਤੁਹਾਨੂੰ ਪੈਦਾ ਕੀਤਾ ਹੈ ਤੇ ਜਿੱਦਣ ਲੈਤਾ ਕਰੇਗਾ ਉਹਦੇ ਹੁਕਮ ਵਿੱਚ ਹੀ ਖਾਤਮਾ ਹੋਵੇਗਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭਸੇ ਕਾ ਜਾਣੋਈ। ਦੁਨੀਆਂ ਪ੍ਰਫੁੱਲਤ ਕੀਤੀ, ਪਰਵਰਿਸ਼ ਕੀਤੀ, ਫਿਰ ਗੋਈ ਮਿੱਟੀ ਚ ਮਿਲਾ ਦਿੱਤੀ, ਸਮੇਟ ਲਈ। ਇੱਕ ਤੋਂ ਅਨੇਕ ਹੋਇਆ, ਅਨੇਕ ਤੋਂ ਇੱਕ ਹੋਇਆ। ਬਾਕੀ ਜਿਵੇਂ ਕਥਨ ਨੇ ਨਾ ਸਨਾਤਨ ਮਤ ਵਿੱਚ, ਬ੍ਰਹਮਾ ਜੀ ਪਰਵਰਿਸ਼ ਨਹੀਂ ਕਰਦੇ, ਪੈਦਾਇਸ਼ ਕਰਦੇ ਨੇ। ਵਿਸ਼ਨੂੰ ਜਿਹੜੇ ਨੇ ਉਹਨਾਂ ਦਾ ਪੈਦਾਇਸ਼ ਵਿੱਚ ਕੋਈ ਹੱਥ ਨਹੀਂ ਹੈ, ਉਹ ਪਾਲਣਾ ਕਰ ਲੈਂਦੇ ਨੇ। ਸ਼ਿਵ ਦਾ ਲੈਤਾ ਨਾਲ ਸੰਬੰਧ ਹੈ। ਸਨਾਤਨ ਮਤੀਏ ਵੀ ਰਹਿੰਦੇ ਨੇ ਪਰਵਰਿਸ਼ ਨਾਲ, ਪੈਦਾਇਸ਼ ਨਾਲ ਕੋਈ ਸੰਬੰਧ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਹੜੇ ਤਿੰਨੋਂ ਦੇਵਤੇ ਨੇ ਇਹਨਾਂ ਦੀ ਪੈਦਾਇਸ਼ ਵੀ ਵਾਹਿਗੁਰੂ ਕਰਦਾ ਹੈ। ਬ੍ਰਹਮਾ ਬਿਸ਼ਨ ਮਹੇਸ਼ ਉਪਾਇਨ ਹੁਕਮ ਕਵਾਮਨ ਕਾਰਾ, ਇਹਨਾਂ ਨੂੰ ਪੈਦਾ ਕਰਕੇ ਆਪਣੇ ਹੁਕਮ ਚ ਚਲਾਉਂਦਾ ਹੈ। ਤੋ ਸਾਰਿਆਂ ਦਾ ਖਸਮ ਪ੍ਰਭੂ ਹੈ, ਨਿਰੰਕਾਰ ਹੈ, ਅਕਾਲ ਪੁਰਖ ਹੈ। ਦੂਜਾ ਭਾਉ ਰਚਾਇਨ ਤ੍ਰੈ ਗੁਣ ਵਰਤਾਰਾ, ਇਹ ਸਾਰੀ ਸ੍ਰਿਸ਼ਟੀ ਰਾਜਸੀ ਤਾਮਸੀ ਸਾਂਤਕੀ ਗੁਣਾਂ ਚ ਉਹਨੇ ਪੈਦਾ ਕੀਤੀ ਹੋਈ ਹੈ, ਪਾਲੇਗਾ ਵੀ ਉਹ ਤੇ ਮਿਟਾਵੇਗਾ ਵੀ ਉਹ। ਹੋਰ ਕੋਈ ਵੀ ਕਰਤਾ ਹਰਤਾ ਦੁਨੀਆਂ ਤੇ ਨਹੀਂ ਹੈ ਇੱਕ ਪਰਮਾਤਮਾ ਤੋਂ ਬਿਨਾਂ। ਇਹ ਸਾਰੇ ਜ਼ਿਹਨ ਚ ਟਿਕਾਉਣਾ ਕਰੋ।
ਨਦਰ ਕਰੇ ਮੇਲਾਵਾ ਹੋਏ।
ਨਦਰ ਵੈਸੇ ਤੇ ਅਰਬੀ ਦਾ ਲਫ਼ਜ਼ ਹੈ, ਨਜ਼ਰ ਨੂੰ ਆਖ ਦਿੰਦੇ ਨੇ। ਬਾਣੀ ਚ ਨਦਰ ਦਾ ਭਾਵ ਇਹ ਹੈ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਉਹ ਜਿਹੜਾ ਪਰਮਾਤਮਾ ਸਭ ਨੂੰ ਪਾਲਦਾ ਹੈ ਨਾ, ਉਹਦੀ ਕਿਰਪਾ ਹੋਵੇ, ਨਦਰੇ ਨਿਆਮਤ ਹੋਵੇ ਤੇ ਤੁਹਾਨੂੰ ਆਪਣੇ ਨਾਲ ਅਭੇਦ ਕਰੇਗਾ। ਉਹਦੀ ਨਦਰ ਤੋਂ ਬਿਨਾਂ, ਕਿਰਪਾ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਤੁਹਾਡੇ ਯਤਨ ਤਾਂ ਹੀ ਰਾਸ ਹੋਣਗੇ ਜੇ ਉਹਨੂੰ ਪਾ ਜਾਣ ਤੇ। ਜੇ ਉਹਨੂੰ ਨਹੀਂ ਪਾਉਂਦੇ ਤੇ ਕਈ ਜਨਮ ਲੱਗ ਜਾਂਦੇ ਨੇ, ਉਹਦੀ ਪ੍ਰਾਪਤੀ ਨਹੀਂ ਹੋ ਸਕਦੀ।
ਗੁਰਬਾਣੀ ਤੇ ਹਰ ਮਨ ਵਸਾਏ।
ਮਨ ਵਿੱਚ ਉਹਨੂੰ ਟਿਕਾਉਣਾ ਹੈ ਜੇ ਉਹਨੂੰ ਪ੍ਰਾਪਤ ਕਰਨਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦਸੋ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਦੀ, ਭਗਤਾਂ ਸੰਤਾਂ ਦੀ ਬਾਣੀ ਦਾ ਅਭਿਆਸ ਕਰਿਆ ਕਰੋ। ਬਾਣੀ ਕੀ ਹੈ? ਵਾਹਿਗੁਰੂ ਦੇ ਕਰਮ ਨਾਮ। ਕਰਮ ਨਾਮ ਕੀ ਨੇ? ਜੋ ਜੋ ਤੁਹਾਡੇ ਤੇ ਕਰਮ ਕਰਦਾ ਹੈ, ਰਹਿਮ ਕਰਦਾ ਤੁਸੀਂ ਰਹੀਮ ਆਖਿਆ, ਕਰਮ ਕਰਦਾ ਹੈ ਕਰੀਮ ਆਖਿਆ ਹੈ, ਦਇਆ ਕਰਦਾ ਦਿਆਲੂ ਆਖਿਆ। ਤੋ ਏਦਾਂ ਦੇ ਜਿਹੜੇ ਕਰਮ ਨਾਮ ਨੇ, ਜਦੋਂ ਜਪਦੇ ਜਾਈਦਾ ਹੈ, ਆਵਾਜ਼ ਉਹਨੂੰ ਦਿੰਦੇ ਰਹੀਦਾ ਹੈ। ਤੋ ਬੋਲਾ ਤੇ ਹੈ ਨਹੀਂ, ਇੱਕ ਨਾ ਇੱਕ ਦਿਨ ਸੁਣੇਗਾ ਹੀ ਨਾ ਤੁਹਾਡੀ, ਤੇ ਜਿੱਦਣ ਸੁਣ ਲਈ ਫਿਰ ਅੱਗੇ ਪਾਤਸ਼ਾਹ ਦੱਸਦੇ ਨੇ ਕੀ ਹੋਵੇਗਾ।
ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ।
ਇੱਕ ਦਿਨ ਆਵਾਜ਼ ਸੁਣ ਲੈਂਦਾ ਹੈ, ਜਿਹੜੇ ਸੱਚੇ ਦੇ ਗੀਤ ਗਾਉਂਦੇ ਸਨ, ਸੱਚੇ ਵਿੱਚ ਰੱਤੇ ਗਏ, ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ,
ਪ੍ਰਭੂ ਨੇ ਦਰਵਾਜ਼ਾ ਖੋਲਿਆ, ਅਵਿੱਦਿਆ ਦੂਰ ਕਰਕੇ ਆਪਣੇ ਵਿੱਚ ਇੱਕਮਿੱਕ ਕਰ ਲਿਆ। ਤੂੰ ਨਾਮ ਜਪਣਾ ਪੈਂਦਾ ਹੈ, ਆਵਾਜ਼ਾਂ ਲਾਉਣਾ ਪੈਂਦਾ ਹੈ, ਬਿਨਾਂ ਆਵਾਜ਼ ਦਿੱਤੇ ਬਿਨਾਂ ਧਿਆਏ ਉਹਦੀ ਪ੍ਰਾਪਤੀ ਨਹੀਂ ਹੁੰਦੀ। ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ, ਗੁਰੂ ਪਰਮੇਸ਼ਰ ਇੱਕੋ ਹੀ ਰੂਪ ਨੇ, ਫਾਸਲਾ ਸਿਰਫ ਇੰਨਾ ਹੈ, ਪਰਮੇਸ਼ਰ ਜੋਤ ਹੈ, ਗੁਰੂ ਚੋਲਾ ਹੈ। ਗੁਰੂ ਨਾਲ ਮਿਲੇ, ਵਾਹਿਗੁਰੂ ਨਾਲ ਮਿਲੇ, ਗੁਰੂ ਦੀ ਬਾਣੀ ਦਾ ਅਭਿਆਸ ਕੀਤਾ, ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਤੋ ਮਹਾਰਾਜ ਕਹਿੰਦੇ ਨੇ, ਜੋ ਤੁਹਾਡੇ ਅੰਦਰ ਵਾਹਿਗੁਰੂ ਪ੍ਰਗਟ ਹੈ ਉਹਦੇ ਗੀਤ ਗਾਓ, ਉਹਦੇ ਵਿੱਚ ਇੱਕਮਿੱਕ ਹੋਵੋ, ਜੀਵਨ ਕਾਲ ਵਿੱਚ ਸਹਿਜ ਸ਼ਾਂਤੀ ਆਨੰਦ ਪ੍ਰਾਪਤ ਹੋਵੇਗਾ, ਲੋਕ ਪਰਲੋਕ ਜਿਹੜਾ ਹੈ ਉਹ ਸੌਰ ਜਾਵੇਗਾ। ਐਸਾ ਉਪਦੇਸ਼ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਤੋ ਜਿਹੜਾ ਵੀ ਵਾਹਿਗੁਰੂ ਦੇ ਗੀਤ ਗਾਉਂਦਾ ਹੈ ਉਹਨੂੰ ਨਜ਼ਾਤ ਮਿਲਦੀ ਹੈ, ਸੁੱਖ ਪ੍ਰਾਪਤ ਹੁੰਦਾ ਹੈ, ਮਨ ਦੀ ਜਿਹੜੀ ਮੰਨਤ ਹੈ ਉਹਦੀ ਪੂਰੀ ਹੋ ਜਾਂਦੀ ਹੈ। ਦਾਸ ਇੱਥੇ ਸ਼੍ਰੀ ਮੁਖ ਵਾਕ ਦੀ ਵਿਆਖਿਆ ਨੂੰ ਸੰਕੋਚਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਪ੍ਰਗਟ ਹੈ। ਜਾਤ ਵਰਣ ਵੰਡ ਧਰਮ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਵੇਖਿਆ। ਝਾਤ ਮਾਰੀ ਹੈ ਅਲਫਾਜ਼ਾਂ ਵੱਲ, ਜਿਹੜੇ ਅਲਫਾਜ਼ ਇੱਕ ਅਕਾਲ ਪੁਰਖ ਦੀ ਉਸਤਤੀ ਦੇ ਨੇ, ਉਹ ਭਗਤਾਂ ਸੰਤਾਂ ਦੇ ਪ੍ਰਵਾਨ ਕਰਕੇ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਅਗੰਮੀ ਬੀੜ ਵਿੱਚ ਭਾਈ ਗੁਰਦਾਸ ਜੀ ਕੋਲੋਂ 1661 ਬਿਕਰਮੀ ਸੰਮਤ ਰਾਮਸਰ ਅੰਮ੍ਰਿਤਸਰ ਸਾਹਿਬ ਵਿਖੇ ਦਰਜ ਕਰਵਾ ਲਏ। ਗੁਰੂ ਅਰਜਨ ਸਾਹਿਬ ਪ੍ਰਤੱਖ ਹਰ ਨੇ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਹੀ ਇਜ਼ ਦਾ ਪ੍ਰਵੇਡਿੰਗ ਲੋਰਡ, ਖੁਦ ਖੁਦਾ ਨੇ। ਔਰ ਉਹਨਾਂ ਆਪਣੀ ਗੋਦ ਵਿੱਚ ਬੇਅੰਤ ਭਗਤਾਂ ਸੰਤਾਂ ਨੂੰ ਜਗ੍ਹਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਗੋਦ ਹੈ, ਉਹਨਾਂ ਦੀ ਬਾਣੀ ਹੈ। ਔਰ ਇਹਨਾਂ ਭਗਤਾਂ ਦੇ ਵਿੱਚੋਂ ਸਿਰਮੌਰ ਭਗਤ ਹੋਏ ਨੇ ਭਗਤ ਰਵਿਦਾਸ ਜੀ ਮਹਾਰਾਜ। ਉਹਨਾਂ ਦਾ ਕੱਲ੍ਹ ਨੂੰ ਆਗਮਨ ਦਿਵਸ ਹੈ। ਗੁਰਬਾਣੀ ਦੀ ਰੌਸ਼ਨੀ ਵਿੱਚ ਆਓ ਉਸ ਮਹਾਂਪੁਰਸ਼ ਦੇ ਗੀਤ ਗਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਆਚਾਰਿਆ ਪ੍ਰਿਥੀ ਸਿੰਘ ਆਜ਼ਾਦ, ਰਵਿਦਾਸ ਦਰਸ਼ਨ ਦੇ ਵਿੱਚ ਉਹਨਾਂ ਦੇ ਆਗਾਜ਼ ਬਾਬਤ, ਆਗਮਨ ਬਾਬਤ ਲਿਖਦੇ ਨੇ, 1433 ਕੀ ਮਾਘ ਸੁਧੀ ਪਦਰਾਸ, ਦੁਖੀਓ ਕੇ ਕਲਿਆਣ ਹਿੱਤ ਪ੍ਰਗਟੈ ਸ਼੍ਰੀ ਰਵਿਦਾਸ। ਕਹਿੰਦੇ ਸ਼੍ਰੀ ਰਵਿਦਾਸ ਜੀ ਮਹਾਰਾਜ 1433 ਬਿਕਰਮੀ ਸੰਮਤ ਦੇ ਵਿੱਚ ਸਥਾਨ ਬਨਾਰਸ ਹੈ, ਪਿਤਾ ਰਾਘਵ ਜੀ ਤੇ ਮਾਈ ਦਾ ਨਾਮ ਕਰਬਿਨੀਆ ਹੈ ਪੈਦਾ ਹੋਏ। ਹੁਣ ਮਹਾਂਪੁਰਸ਼ਾਂ ਦਾ, ਭਗਤਾਂ ਦਾ ਦੁਨੀਆਂ ਤੇ ਆਗਾਜ਼ ਕਿਸ ਲਈ ਹੁੰਦਾ ਹੈ ਇਹਨੂੰ ਸਮਝਿਓ। ਇਹ ਕਰਮਗਤ ਦੇ ਵਜੇ ਨਹੀਂ ਆਉਂਦੇ, ਆਮ ਲੋਕਾਂ ਵਾਂਗ। ਆਮ ਲੋਕ ਕਾਹਦੇ ਲਈ ਆਉਂਦੇ ਨੇ? ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਨਾ ਦੀਜੈ ਅਵਰ ਜਨਾ। ਜਨਮਾਂ ਜਨਮੰਤਰਾਂ ਵਿੱਚ ਜਿਹੜੇ ਕਰਮ ਕੀਤੇ ਹੋਏ ਨੇ ਉਹਨਾਂ ਨੂੰ ਭੋਗਣ ਅਸੀਂ ਦੁਨੀਆਂ ਤੇ ਆਉਂਦੇ ਹਾਂ। ਨੇਕ ਕਰਮ ਨੇ ਖੁਸ਼ੀਆਂ ਭੋਗਦੇ ਹਾਂ, ਮੰਦ ਕਰਮ ਨੇ ਦੁਖੜੇ ਭੋਗਦੇ ਹਾਂ। ਕੁਝ ਐਸੀਆਂ ਰੂਹਾਂ ਦੁਨੀਆਂ ਤੇ ਹੈਨ ਜਿਨ੍ਹਾਂ ਬੰਦਗੀ ਕਰਕੇ ਮੁਕਤੀ ਹਾਸਲ ਕੀਤੀ, ਉਹ ਮੁਕਤ ਰੂਹਾਂ ਫਿਰ ਵਾਹਿਗੁਰੂ ਦੇ ਹੁਕਮ ਵਿੱਚ ਦੁਨੀਆਂ ਨੂੰ ਨਾਮ ਜਪਾਉਣ, ਪਰਮਾਰਥ ਦੇ ਰਸਤੇ ਤੇ ਤੋਰਨ ਲਈ ਆਉਂਦੀਆਂ ਨੇ। ਆਪ ਮੁਕਤ ਨੇ, ਸੰਗੀਆਂ ਨੂੰ ਮੁਕਤੀ ਦਵਾ ਦਿੰਦੀਆਂ ਨੇ, 84 ਲੱਖ ਜੂਨਾਂ ਤੋਂ ਨਜ਼ਾਤ ਦਵਾਉਣ ਆਉਂਦੀਆਂ ਨੇ। ਉਹਨਾਂ ਨੂੰ ਬਾਣੀ ਆਉਂਦੀ ਹੈ, ਜਨਮ ਮਰਨ ਦੁਹੂ ਮਹਿ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ। ਪਰਉਪਕਾਰ ਹਿੱਤ ਆਉਂਦੇ ਨੇ ਸਾਧੂ, ਵਾਹਿਗੁਰੂ ਦੀ ਭਗਤੀ ਵਿੱਚ ਲਾ ਕੇ ਹੋਰਾਂ ਨੂੰ ਵੀ ਨਜ਼ਾਤ ਦਵਾ ਦਿੰਦੇ ਨੇ। ਭਗਤ ਇਹਦਾ ਭਾਵ ਕੀ ਹੈ? ਭੱਜ ਦਾ ਮਤਲਬ ਹੁੰਦਾ ਹੈ ਸੇਵਾ ਕਰਨੀ, ਪ੍ਰੀਤਮ ਪਰਾਇਣ ਹੋਣਾ, ਸੰਸਾਰ ਦਾ ਖਹਿੜਾ ਛੱਡ ਕੇ ਨਿਰੰਕਾਰ ਵਿੱਚ ਜੁੜੇ ਰਹਿਣਾ, ਇਹ ਹੈ ਭਗਤ ਦੀ ਡੈਫੀਨੇਸ਼ਨ। ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਲਿਖਿਆ ਹੈ, ਸਬਦੋਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਭਗਤ ਸ਼ਬਦ ਦੇ ਅਭਿਆਸੀ ਹੁੰਦੇ ਨੇ, ਵਾਹਿਗੁਰੂ ਦੀ ਵਡਿਆਈ ਕਰਦੇ ਨੇ। ਵਡਿਆਈ ਕਰਦਿਆਂ ਕਰਦਿਆਂ ਇੱਕ ਦਿਨ ਐਸੀ ਬਖਸ਼ਿਸ਼ ਹੁੰਦੀ ਹੈ, ਵਿੱਚੋਂ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਮੈਂ ਤੇ ਮੇਰੀ ਇਹ ਭਾਵਨਾ ਨਾਮ ਅਭਿਆਸ ਦੀ ਅੱਗ ਵਿੱਚ ਸੜ ਜਾਂਦੀ ਹੈ। ਨਾਮ ਜਪਦਿਆਂ ਜਪਦਿਆਂ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ, ਹਰ ਹਰ ਨਾਮ ਜਨ ਕੀ ਪਤ ਹੋਏ। ਔਰ ਐਸੇ ਜਿਹੜੇ ਜਨ ਨੇ, ਭਗਤ ਨੇ, ਉਹਨਾਂ ਦੀ ਦੁਨੀਆਂ ਤੇ ਮਹਿਮਾ ਪ੍ਰਗਟ ਹੁੰਦੀ ਹੈ। ਸਫਲ ਤਿੰਨਾਂ ਕਾ ਜਨਮ ਹੈ, ਤਿੰਨ ਮਾਨੈ ਸਭ ਕੋਏ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਤੇ ਦੁਨੀਆਂ ਦੇ ਉੱਤੇ ਉਹਨਾਂ ਦੀ ਮਨੌਤ ਹੁੰਦੀ ਹੈ, ਲੋਕ ਉਹਨਾਂ ਨੂੰ ਪੂਜਣ ਲੱਗ ਪੈਂਦੇ ਨੇ। ਭਗਤ ਰਵਿਦਾਸ ਜੀ ਮਹਾਰਾਜ ਚਮਾਰ ਜਾਤ ਦੇ ਵਿੱਚ ਪੈਦਾ ਹੋਏ, ਔਰ ਉਹਨਾਂ ਇਹ ਗੱਲ ਛੁਪਾਈ ਨਹੀਂ ਹੈ, ਛੁਪਾਉਣ ਵਾਲੀ ਗੱਲ ਹੀ ਕੋਈ ਨਹੀਂ ਹੈ, ਇਹ ਤੇ ਦੁਨਿਆਵੀ, ਜੈਸਾ ਤੇਰਾ ਕਰਮ ਹੈ ਵੈਸੀ ਜਾਤ ਪ੍ਰਫੁੱਲਤ ਹੋ ਗਈ, ਪ੍ਰਗਟ ਹੋ ਗਈ। ਜਿਹੜੇ ਚੰਮ ਦਾ ਵਪਾਰ ਕਰਦੇ ਸਨ ਉਹਨਾਂ ਨੂੰ ਚਮਿਆਰ ਕਹਿ ਦਿੱਤਾ ਜਾਂਦਾ ਹੈ। ਔਰ ਗੱਜ ਵੱਜ ਕੇ ਭਗਤ ਰਵਿਦਾਸ ਜੀ ਨੇ ਇਹ ਬੋਲ ਬਾਣੀ ਵਿੱਚ ਪ੍ਰਗਟ ਕੀਤੇ ਨੇ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ। ਆਖਣ ਲੱਗੇ, ਹੇ ਨਗਰ ਦੇ ਲੋਕੋ, ਇਹ ਦੁਨੀਆਂ ਚ ਪ੍ਰਫੁੱਲਤ ਹੈ, ਪ੍ਰਗਟ ਹੈ। ਚਮਿਆਰ ਬਰਾਦਰੀ ਦੇ ਵਿੱਚ ਕਹਿੰਦੇ ਆਗਾਜ਼ ਹੋਇਆ ਮੇਰਾ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਮੈਂ ਨਾਮ ਦਾ ਅਭਿਆਸ ਕੀਤਾ, ਵਾਹਿਗੁਰੂ ਦੇ ਗੀਤ ਗਾਏ ਤੇ ਵਾਹਿਗੁਰੂ ਵਿੱਚ ਅਭੇਦ ਹੋ ਗਿਆ। ਹੁਣ ਜਿਹੜੇ ਚਮਾਰ ਨੇ ਉਹਨਾਂ ਦੀ ਕੁੱਲ ਪਰੰਪਰਾ ਕੀ ਹੈ? ਡੰਗਰਾਂ ਦੀ ਚਮੜੀ ਉਤਾਰਦੇ ਨੇ, ਮੋਏ ਡੰਗਰਾਂ ਨੂੰ ਢੋਂਦੇ ਨੇ, ਚਮੜੀ ਵੇਚਦੇ ਨੇ, ਇਹ ਜ਼ਿਕਰ ਕੀਤਾ ਹੈ। ਭਗਤ ਜੀ ਮਹਾਰਾਜ ਨੇ ਕਹਿੰਦੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ। ਕਹਿੰਦੇ ਮੇਰਾ ਕਰਮ, ਮੇਰੀ ਜਾਤ ਦੇ ਲੋਕਾਂ ਦਾ ਕਰਮ ਇਹ ਹੈ ਵੀ ਉਹ ਬਨਾਰਸ ਦੇ ਇਰਦ ਗਿਰਦ ਵਸੇ ਹੋਏ ਨੇ, ਮੋਏ ਪਸ਼ੂਆਂ ਨੂੰ ਢੋਂਦੇ ਨੇ ਤੇ ਉਹ ਚਮ ਦਾ ਵਪਾਰ ਕਰਦੇ ਨੇ। ਵੈਸੇ ਤੇ ਜੇ ਚਮਾਰ ਲਫ਼ਜ਼ ਆਪਾਂ ਵਰਤਣਾ ਹੋਵੇ ਤੇ ਸਾਰੀ ਦੁਨੀਆਂ ਲਈ ਵਰਤ ਸਕਦੇ ਹਾਂ, ਸਾਰਿਆਂ ਦਾ ਸਰੀਰ ਮਿੱਟੀ ਦਾ ਚਮ ਦਾ ਹੀ ਬਣਿਆ ਹੈ, ਸੋਨੇ ਦਾ ਤੇ ਨਾ ਬ੍ਰਾਹਮਣ ਹੈ, ਨਾ ਛਤਰੀ ਹੈ, ਨਾ ਛੂਤ ਹੈ, ਨਾ ਵੈਸ਼ ਹੈ। ਹੁਣ ਜਿਨ੍ਹਾਂ ਚਮਾਰ ਕਹਿ ਕੇ ਦੁਰਕਾਰਿਆ ਹੈ ਨਾ ਭਗਤ ਰਵਿਦਾਸ ਜੀ ਨੂੰ, ਉਹਨਾਂ ਦੀ ਚੰਗੀ ਖੁੰਬ ਠੱਪੀ ਹੈ ਬਾਣੀ ਵਿੱਚ। ਮਹਾਰਾਜ ਰਵਿਦਾਸ ਜੀ ਕਹਿੰਦੇ ਨੇ ਚਮਰਟਾ ਗਾਂਠ ਨਾ ਜਨਈ, ਲੋਕ ਗਠਾਵੇ ਪਨਹੀ। ਕਹਿੰਦੇ ਜਿਹੜੇ ਲੋਕ ਮੈਨੂੰ ਚਮਾਰ ਆਂਦੇ ਨੇ ਨਾ, ਉਹ ਮੈਂ ਕਾਹਦਾ ਚਮਾਰ ਹਾਂ? ਕਹਿੰਦਾ ਲੋਕੋ ਤੁਸੀਂ ਚਮਾਰ ਹੋ, ਕਿਉਂਕਿ ਤੁਸੀਂ ਸਾਰੀ ਦਿਹਾੜੀ ਚੰਮ ਨੂੰ ਹੀ ਸਵਾਰਦੇ ਰਹਿੰਦੇ ਹੋ, ਕਦੇ ਮਨ ਸਵਾਰਿਆ ਹੀ ਨਹੀਂ ਚੌਂਕੜਾ ਲਾ ਕੇ। ਆਪਾਂ ਵੇਖਿਆ ਨਾ, ਚਾਰ ਚਾਰ ਪੰਜ ਪੰਜ ਘੰਟੇ ਸ਼ੀਸ਼ੇ ਅੱਗੇ ਖਲੋਤੇ ਰਹਿਣਗੇ ਵੀ ਜਿੱਦਾਂ ਇਹੋ ਹੀ ਜੂਸ ਹੁੰਦਾ, ਹੋਰ ਤਾਂ ਕੋਈ ਜੰਮਿਆ ਹੀ ਨਹੀਂ ਸੋਹਣਾ। ਕਹਿੰਦੇ ਤੁਸੀਂ ਚੰਮ ਨੂੰ ਸਵਾਰਦੇ ਹੋ, ਚੰਮ ਰੂਪੀ ਜੁੱਤੀ ਦੀ ਵਾਰ ਵਾਰ ਗੰਢਾਈ ਕਰਦੇ ਹੋ। ਕਹਿੰਦੇ ਮੈਂ ਇਹਨੂੰ ਬਹੁਤਾ ਨਹੀਂ ਸਵਾਰਦਾ, ਠੀਕ ਹੈ ਸਾਫ਼ ਸਫਾਈ ਤੇ ਰੱਖੀ ਦੀ ਹੈ, ਇਸ਼ਨਾਨ ਪਾਨ ਤੇ ਕਰਨਾ ਹੀ ਹੁੰਦਾ ਹੈ। ਕਹਿੰਦੇ ਮੈਂ ਮਨ ਨੂੰ ਸਵਾਰਦਾ ਤੇ ਤੁਸੀਂ ਲੋਕੋ ਚੰਗੀਆਂ ਖੁਰਾਕਾਂ ਪੁਸ਼ਾਕਾਂ ਦਵਾਈਆਂ ਦੇ ਨਾਲ ਗੰਢੇ ਤੋਪੇ ਲਾਉਂਦੇ ਹੋ ਸਰੀਰ ਨੂੰ। ਮੈਂ ਮਨ ਨੂੰ ਗੰਢਿਆ ਹੈ ਨਾਮ ਦੇ ਅਭਿਆਸ ਨਾਲ, ਤੇ ਮਨ ਨੂੰ ਸਵਾਰਨ ਵਾਲਿਆਂ ਦੀ ਜਾਤ ਉੱਚੀ ਹੋ ਨਿਬੜਦੀ ਹੈ, ਉਹਨਾਂ ਦਾ ਦੁਨੀਆਂ ਤੇ ਨਾਮਣਾ ਰਹਿੰਦਾ ਹੈ। ਸਿੱਖੀ ਦੇ ਵਿੱਚ ਜਾਤ ਪਾਤ ਊਚ ਨੀਚ ਹੈ ਕੀ ਇਹਨੂੰ ਸਮਝ ਲਿਓ। ਕਈ ਵਾਰ ਪ੍ਰਚਾਰਕ ਇਹ ਗੱਲ ਕਹਿ ਦਿੰਦੇ ਨੇ ਅਖੇ ਜੀ ਤੁਸੀਂ ਕਾਸਟ ਕਿਉਂ ਨਾਮ ਦੇ ਨਾਲ ਲਾਈ ਹੈ। ਇੱਥੇ ਬੜਾ ਵੱਡਾ ਤਰਕ ਹੋ ਸਕਦਾ ਹੈ। ਜੇ ਸੰਗਤ ਵਿੱਚ ਕੋਈ ਗਿਆਨੀ ਹੋਇਆ ਉਹ ਆਖੇਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਉਂ ਕਾਸਟ ਦਾ ਜ਼ਿਕਰ ਹੈ, ਆਹ ਕੀ ਲਿਖਿਆ ਹੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ। ਗੁਰੂ ਅਮਰਦਾਸ ਜੀ ਭੱਲਿਆਂ ਦੇ ਵਿੱਚ ਪੈਦਾ ਹੋਏ। ਆਹ ਕਿਉਂ ਲਿਖਿਆ ਹੈ ਬਾਣੀ ਵਿੱਚ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸਿਰਮੌਰ ਸਨ, ਸੋਢੀਆਂ ਵਿੱਚ ਪੈਦਾ ਹੋਏ। ਕਿਉਂ ਦਸਮ ਗ੍ਰੰਥ ਵਿੱਚ ਲਿਖਿਆ ਹੈ, ਤਿੰਨ ਬੇਦੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹਿ ਤਹਿ ਭਏ ਸਹਾਏ। ਕਿਉਂ ਲਿਖਿਆ, ਗੁਰੂ ਨਾਨਕ ਸਾਹਿਬ ਬੇਦੀਆਂ ਚ ਪੈਦਾ ਹੋਏ। ਜੇ ਜਾਤ ਨਹੀਂ ਲਾਉਣੀ ਤੇ ਕਿਉਂ ਬਾਣੀ ਵਿੱਚ ਕਬੀਰ ਜੀ ਮਹਾਰਾਜ ਆਂਦੇ ਨੇ, ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ। ਕਿਉਂ ਬਾਣੀ ਦੇ ਵਿੱਚ ਲਿਖਿਆ ਗਿਆ ਹੈ, ਸ਼ੀਪੇ ਕੇ ਘਰ ਜਨਮ ਦੈਲਾ ਗੁਰ ਉਪਦੇਸ਼ ਪਹਿਲਾ। ਨਾਮਦੇਵ ਜੀ ਮਹਾਰਾਜ ਕਹਿੰਦੇ ਸ਼ੀਂਬਿਆਂ ਘਰ ਦਾ ਮੇਰਾ ਜਨਮ ਹੈ, ਮੈਨੂੰ ਗੁਰੂ ਕੋਲੋਂ ਨਾਮ ਦਾ ਉਪਦੇਸ਼ ਮਿਲਿਆ। ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗੱਤ ਪਾਈ। ਗੁਰੂ ਪਾਤਸ਼ਾਹ ਵੀ ਲਿਖਦੇ ਨੇ, ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ ਹਉਮੈ ਜਾਤ ਗਵਾਈ। ਹੁਣ ਜੇ ਬਾਣੀ ਵਿੱਚ ਜਾਤ ਪਾਤ ਦਾ ਜ਼ਿਕਰ ਹੈ ਤੇ ਤੁਹਾਡੇ ਚੋਂ ਕਿਸੇ ਨੇ ਆਪਣੇ ਕਬੀਲੇ ਦੀ ਜਿਹੜੀ ਜਾਤ ਹੈ ਉਹ ਨਾਮ ਪਿੱਛੇ ਲਾ ਲਈ ਤੇ ਕੀ ਗੁਨਾਹ ਹੋ ਗਿਆ? ਕੋਈ ਗੁਨਾਹ ਨਹੀਂ ਹੋਇਆ। ਇੱਧਰ ਨਾ ਜੋੜਦਿਆ ਕਰੋ ਜੀ, ਅੰਮ੍ਰਿਤ ਛਕਿਆ ਹੈ ਗੋਤ ਨਹੀਂ ਲਾ ਸਕਦੇ। ਵਿਖਾਓ ਕਿੱਥੇ ਲਿਖਿਆ ਹੈ ਗੋਤ ਨਹੀਂ ਲਾ ਸਕਦੇ। ਤੁਹਾਡਾ ਦੁਨਿਆਵੀ ਜਿਹੜਾ ਕਰਮ ਹੈ, ਤੁਹਾਡਾ ਦੁਨਿਆਵੀ ਜਿਹੜਾ ਕਬੀਲਾ ਹੈ, ਭਗਤਾਂ ਸੰਤਾਂ ਨੇ ਵੀ ਉਹ ਗੋਤ ਵਰਤੀ ਹੋਈ ਹੈ। ਫਿਰ ਸਿੱਖੀ ਵਿੱਚ ਸਮਝਾਇਆ ਕੀ ਹੈ, ਵਰਜਿਆ ਕਿਸ ਤੋਂ ਹੈ? ਉਹ ਹੈ ਜਾਤ ਗੋਤ ਕਰਕੇ ਊਚ ਨੀਚ ਮਿੱਥ ਲੈਣੀ। ਇਹਨੂੰ ਬਾਣੀ ਨੇ ਗਲਤ ਆਖਿਆ ਹੈ। ਮਹਾਰਾਜ ਕਹਿੰਦੇ ਨੇ ਸਾਰਿਆਂ ਦਾ ਸਿਰਜਣਹਾਰ ਪਰਮਾਤਮਾ ਹੈ, ਚਾਹੇ ਬ੍ਰਾਹਮਣ ਹੈ, ਛਤਰੀ ਹੈ, ਸ਼ੂਦ ਹੈ, ਵੈਸ਼ ਹੈ, ਸਾਰੇ ਭਾਂਡੇ ਇੱਕੇ ਹੀ ਮਿੱਟੀ ਦੇ ਸਾਜੇ ਹੋਏ ਨੇ। ਇੱਕੇ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੈ ਤੇ ਫਿਰ ਜਾਤ ਕਰਕੇ ਦੁਨਿਆਵੀ ਕਰਮ ਕਰਕੇ ਊਚ ਨੀਚ ਕਿਉਂ ਮਿਥੀ? ਨਹੀਂ ਸੀ ਮਿਥਣੀ ਚਾਹੀਦੀ। ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮਹਾਰਾਜ ਕਹਿੰਦੇ ਸਾਰਿਆਂ ਚ ਵਾਹਿਗੁਰੂ ਦਾ ਨੂਰ ਹੈ। ਫਿਰ ਪੁੱਛੋ ਪਾਤਸ਼ਾਹ, ਜੇ ਦੁਨਿਆਵੀ ਕਰਮ ਕਰਕੇ ਕਾਸਟ ਕਰਕੇ ਤੁਸੀਂ ਊਚ ਨੀਚ ਨਹੀਂ ਮਿਥਦੇ, ਸਿੱਖੀ ਵਿੱਚ ਗੁਰਮਤ ਵਿੱਚ ਉੱਚਾ ਤੇ ਨੀਵਾਂ ਕੌਣ ਹੈ? ਤੂੰ ਮਹਾਰਾਜ ਉੱਥੇ ਸਮਝਾਉਂਦੇ ਨੇ ਪ੍ਰਭੂ ਪਰਮਾਤਮਾ ਸਭ ਤੋਂ ਉੱਚਾ ਹੈ ਤੇ ਜਿਹੜਾ ਇਹਨਾਂ ਚੌਹਾਂ ਵਰਣਾਂ ਚੋਂ ਪ੍ਰਭੂ ਪਰਮਾਤਮਾ ਨਾਲ ਜੁੜ ਗਿਆ ਉਹੀ ਸਭ ਤੋਂ ਉੱਚੀ ਜਾਤ ਵਾਲਾ ਹੈ। ਚਾਹੇ ਉਹ ਸ਼ੂਦਰ ਹੈ, ਚਾਹੇ ਉਹ ਵੈਸ਼ ਹੈ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਉਹ ਖੱਤਰੀ ਹੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ। ਪ੍ਰਭ ਕੇ ਸੇਵਕ ਊਚ ਤੇ ਉੱਚੇ, ਉੱਚੇ ਪ੍ਰਭੂ ਨਾਲ ਜੁੜਨ ਵਾਲੇ ਹੀ ਉੱਚੇ ਮੰਨੇ ਜਾਂਦੇ ਨੇ। ਦਾ ਸਰਵੈਂਟ ਆਫ ਦਾ ਗੋਡ, ਹੀ ਇਜ਼ ਦਾ ਹਾਈਐਸਟ ਆਫ ਆਲ, ਸਭ ਨੂੰ ਉੱਚਾ ਤੇ ਬੁਲੰਦ ਰੁਤਬਾ ਰੱਬ ਦੇ ਪਿਆਰੇ ਦਾ ਹੈ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਜਿਹਨੂੰ ਵਾਹਿਗੁਰੂ ਆਪਣੀ ਸੇਵਾ ਚ ਲਾਵੇ, ਜੋੜ ਲਵੇ, ਉਹਦਾ ਦੁਨੀਆਂ ਚ ਨਾਮਣਾ ਹੁੰਦਾ ਹੈ। ਹੁਣ ਪੁੱਛੋ ਜੀ, ਨੀਵੀਂ ਜਾਤ ਕਿਹਦੀ ਹੈ ਸਿੱਖੀ ਅਨੁਸਾਰ? ਕੀ ਦੁਨਿਆਵੀ ਕਰਮ ਕਰਕੇ, ਕਬੀਲੇ ਕਰਕੇ, ਕਾਸਟ ਕਰਕੇ ਨੀਵਾਂ ਹੈ ਕੋਈ? ਮਹਾਰਾਜ ਕਹਿੰਦੇ ਨਹੀਂ, ਉਹ ਉੱਚੇ ਵਾਹਿਗੁਰੂ ਤੋਂ ਜਿਹੜਾ ਟੁੱਟ ਗਿਆ ਨਾ, ਉਹੀ ਨਿਵਾਣ ਵਿੱਚ ਗਿਆ, ਉਹਦੀ ਜਾਤ ਸਭ ਤੋਂ ਨੀਵੀਂ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਦਾਂ ਸਮਝਾਇਆ, ਬਿਨ ਨਾਵੈ ਸਭ ਨੀਚ ਜਾਤ ਹੈ, ਬਿਸਟਾ ਕਾ ਕੀੜਾ ਹੋਏ, ਭਗਤ ਰਤੇ ਸੇ ਊਤਮਾ ਜਤਪਤ ਸਬਦੇ ਹੋਏ। ਕਹਿੰਦੇ ਜਿਹਨੇ ਰੱਬ ਨੂੰ ਵਸਾਰਿਆ ਉਹਦੀ ਜਾਤ ਨੀਵੀਂ, ਤੇ ਜਿਹਨੇ ਰੱਬ ਨੂੰ ਪਾਇਆ ਉਹਦੀ ਜਾਤ ਰੱਬ ਵਾਲੀ ਹੈ, ਸਭ ਤੋਂ ਉੱਚੀ ਤੇ ਬੁਲੰਦ ਹੈ। ਉਹ ਵਾਹਿਗੁਰੂ ਚ ਭੇਦ ਹੋ ਜਾਂਦਾ ਹੈ। ਨਾਨਕ ਨਾਮ ਰਤੇ ਤਿੰਨ ਹਉਮੈ ਗਈ ਸੱਚੈ ਰਹੇ ਸਮਾਏ। ਭਗਤ ਫਰੀਦ ਜੀ ਦੁਨਿਆਵੀ ਤੌਰ ਤੇ ਉੱਚੇ ਕਬੀਲੇ ਚੋਂ ਨੇ, ਉਹ ਵੀ ਵਾਹਿਗੁਰੂ ਚ ਮਿਲੇ। ਬ੍ਰਾਹਮਣ ਦੀ ਵੰਡ ਅਨੁਸਾਰ ਕਬੀਰ ਜੀ ਨੂੰ ਨੀਵੇਂ ਕਬੀਲੇ ਚੋਂ ਆਖਿਆ ਗਿਆ, ਉਹ ਵੀ ਵਾਹਿਗੁਰੂ ਚ ਮਿਲੇ। ਤੋ ਗੁਰਬਾਣੀ ਨੇ ਜਾਤ ਪਾਤ ਦੁਨਿਆਵੀ ਕਰਮ ਕਰਕੇ ਊਚ ਨੀਚ ਨਹੀਂ ਮਿਥੀ, ਗੁਰਬਾਣੀ ਨੇ ਊਚ ਨੀਚ ਮਿਥੀ ਹੈ ਮਨ ਕਰਕੇ। ਜਿਹੜਾ ਰੱਬ ਨਾਲ ਜੁੜਿਆ ਉਹਦੀ ਜਾਤ ਉੱਚੀ, ਜਿਹੜਾ ਰੱਬ ਨੂੰ ਟੁੱਟਿਆ ਉਹਦੀ ਜਾਤ ਨੀਵੀਂ। ਜੇ ਕੋਈ ਕਾਸਟ ਵਰਤਦਾ ਹੈ ਤਾਂ ਕੋਈ ਬੁਰਾਈ ਨਹੀਂ ਭਾਈ, ਜਿੰਨੀ ਵਾਰ ਮਰਜ਼ੀ ਵਰਤੋ। ਹੁਣ ਤਾਂ ਸਾਰਿਆਂ ਦੇਸ਼ਾਂ ਹੀ ਲੋਅ ਕਰਤਾ ਹੈ, ਪਾਸਪੋਰਟ ਦੇ ਉੱਤੇ ਕਾਸਟ ਜ਼ਰੂਰੀ ਹੈ, ਨਹੀਂ ਤਾਂ ਇੰਟਰਮਿੰਗਲ ਹੋ ਜਾਂਦਾ ਸਾਰਾ ਕੁਝ, ਨਾਮ ਰਲ ਜਾਂਦੇ ਨੇ। ਅਸੀਂ ਗਲਤੀ ਕਿੱਥੇ ਕਰ ਰਹੇ ਹਾਂ? ਜਾਤ ਗੋਤ ਕਾਸਟ ਵਰਤ ਕੇ ਗਲਤੀ ਨਹੀਂ ਕਰ ਰਹੇ ਤੁਸੀਂ, ਸਾਰਿਆਂ ਨੂੰ ਮਾਣ ਹੁੰਦਾ ਆਪਣੇ ਕਬੀਲੇ 'ਤੇ। ਗਲਤੀ ਸਾਡੀ ਇੱਥੇ ਹੈ, ਅਸੀਂ ਜਾਤ ਕਾਸਟ ਦੇ ਵਰਤ ਲਈ ਸਿੰਘ ਕੌਰ ਲਾਉਣਾ ਛੱਡ ਦਿੱਤਾ। ਜਾਤ ਗੋਤ ਛੱਡੀ ਅਤੇ ਕਬੀਲੇ ਨਾਲੋਂ ਟੁੱਟੇ, ਸਿੰਘ ਕੌਰ ਲਾਉਣਾ ਛੱਡ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਦੇ ਕਬੀਲੇ ਨਾਲੋਂ ਖਾਲਸੇ ਨਾਲੋਂ ਟੁੱਟੋਗੇ। ਜਾਤ ਗੋਤ ਛੱਡੀ, ਦੁਨਿਆਵੀ ਕਬੀਲਾ ਛੱਡਿਆ, ਕੋਈ ਬਹੁਤਾ ਨੁਕਸਾਨ ਨਹੀਂ ਹੈ। ਜੇ ਗੁਰੂ ਦਾ ਕਬੀਲਾ ਛੱਡ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਗੁਰ ਦਰ ਢੋਈ ਨਾ ਪ੍ਰਭ ਪੁਰਵਾਸਾ, ਦੋਹੂੰ ਠੌਰ ਤੇ ਰਹੇ ਨਿਰਾਸਾ। ਜੇ ਗੁਰੂ ਦੇ ਕਬੀਲੇ ਦਾ ਨਾਂ ਹੋਇਆ ਤੇ ਪ੍ਰਭ ਪੁਰਵਾਸਾ ਨਹੀਂ ਹੋਵੇਗਾ, ਗੁਰੂ ਪਰਮੇਸ਼ਰ ਇੱਕੋ ਹੀ ਰੂਪ ਨੇ। ਜੇ ਗੁਰੂ ਦਾ ਦਰ ਛੱਡ ਦਿੱਤਾ ਤੇ ਰੱਬ ਵੀ ਤੇਥੋਂ ਦੂਰ ਹੀ ਰਹੇਗਾ। ਤੋ ਗੁਰੂ ਦਾ ਹੁਕਮ ਮੰਨਣ ਵਾਲਾ ਪ੍ਰਵਾਨ ਹੈ। ਹੁਕਮ ਇਹ ਹੈ ਤੇਰਾ ਕੋਈ ਵੀ ਕਬੀਲਾ ਹੈ, ਤੂੰ ਖੰਡੇ ਦੀ ਪੌਲ ਛਕੀ ਹੋਈ ਹੈ, ਸਿੰਘ ਤੇ ਕੌਰ ਇਹ ਕੰਪਲਸ਼ਨ ਹੈ, ਇਹ ਲਾਉਣਾ ਹੀ ਪਵੇਗਾ, ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਕਬੀਲੇ 'ਚ ਗਿਣੇ ਜਾਵਾਂਗੇ। ਖੈਰ, ਭਗਤਾਂ ਸਾਧੂਆਂ ਸੰਤਾਂ ਨੇ ਦੁਨਿਆਵੀ ਕਾਸਟ ਸਿੱਧੀ ਪ੍ਰਗਟ ਰੱਖੀ ਹੈ। ਹੁਣ ਇਹ ਜਿੰਨੇ ਵੀ ਮਹਾਂਪੁਰਸ਼ ਨੇ, ਮਹਾਤਮਾ ਨੇ, ਨਾਮ ਜਪਣ ਕਰਕੇ ਵਾਹਿਗੁਰੂ ਦਾ ਹੀ ਰੂਪ ਨੇ, ਗੁਰੂ ਅਰਜਨ ਸਾਹਿਬ ਦਾ ਹੀ ਰੂਪ ਨੇ। ਇਹਨਾਂ ਦਾ ਰੁਤਬਾ ਬੁਲੰਦ ਹੈ, ਇਹਨਾਂ ਦੀ ਜਾਤ ਸਭ ਤੋਂ ਬੁਲੰਦ ਅਤੇ ਉੱਚੀ ਹੈ, ਇਹਨਾਂ ਦੀ ਅਤੇ ਖੁਦਾ ਦੀ ਜਾਤ ਇੱਕ ਹੈ। ਭਗਤ ਰਵਿਦਾਸ ਜੀ ਮਹਾਰਾਜ, ਹੁਣ ਇਹਨਾਂ ਦੇ ਜੀਵਨ ਵਿੱਚ ਭਗਤ ਰਾਮਾਨੰਦ ਜੀ ਗੁਰੂ ਦੇ ਤੌਰ 'ਤੇ ਪ੍ਰਗਟ ਹੋਏ ਨੇ। ਰਾਮ ਨਾਮ ਦਾ ਉਪਦੇਸ਼ ਗੁਰੂ ਰਾਮਾਨੰਦ ਜੀ ਕੋਲੋਂ ਇਹਨਾਂ ਲੈ ਕੇ ਬੰਦਗੀ ਕੀਤੀ ਹੈ। ਭਗਤ ਰਾਮਾਨੰਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਇਹਨਾਂ ਮਹਾਂਪੁਰਸ਼ਾਂ ਦਾ ਜਿਹੜਾ ਰੁਤਬਾ ਹੈ ਨਾ, ਜਿੰਨੇ ਵੀ ਇਹ ਵੈਰਾਗੀ ਹੋਏ ਨੇ ਨਾ, ਉਹਨਾਂ ਦੇ ਆਚਾਰਿਆ ਉਹਨਾਂ ਦੇ ਮੁਰਸ਼ਦ ਰਾਮਾਨੰਦ ਜੀ ਮੰਨੇ ਗਏ ਨੇ। ਇਹਨਾਂ ਦਾ ਪਿਤਾ ਪਰਭਰਮਾ ਸੀ, ਇਹਨਾਂ ਦੀ ਮਾਤਾ ਸੁਸ਼ੀਲਾ ਸੀ। ਤੋ ਕੋਈ 1423 ਸੰਮਤ ਦੇ ਵਿੱਚ ਇਹਨਾਂ ਦਾ ਆਗਾਜ਼ ਪ੍ਰਯਾਗ ਵਿਖੇ ਹੋਇਆ। ਬਚਪਨ ਦਾ ਨਾਮ ਰਾਮਦੱਤ ਹੈ। ਸ਼੍ਰੀ ਰਾਮਾਨੁਜ ਦੀ ਸੰਪਰਦਾਏ ਦੇ ਪ੍ਰਸਿੱਧ ਪ੍ਰਚਾਰਕ ਰਾਘਵਾ ਨੰਦ ਦਾ ਚੇਲਾ ਜਦੋਂ ਬਣਿਆ ਨਾ, ਤੇ ਨਾਮ ਪ੍ਰਫੁੱਲਤ ਹੋਇਆ ਰਾਮਾਨੰਦ। ਕਾਸ਼ੀ ਦੇ ਪਚਾਂਗ ਘਾਟ ਤੇ ਰਹਿ ਕੇ ਭਗਤ ਰਾਮਾਨੰਦ ਜੀ ਨੇ ਬਹੁਤ ਧਰਮ ਦਾ ਪ੍ਰਚਾਰ ਕੀਤਾ। ਇਹਨਾਂ ਹੀ ਵੈਰਾਗੀਆਂ ਦਾ ਇੱਕ ਫਿਰਕਾ ਰਾਮਾਵਤ ਪ੍ਰਫੁੱਲਤ ਕੀਤਾ। ਪਹਿਲਾਂ ਤੇ ਮੂਰਤੀ ਪੂਜਕ ਸੀ ਰਾਮਾਨੰਦ, ਅੰਤਲੀ ਅਵਸਥਾ ਐਸੀ ਬਣੀ ਪਰਮਾਤਮਾ ਵਿੱਚ ਅਭੇਦ ਹੋ ਗਏ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦਾ ਸ਼ਬਦ ਹੈ, ਉੱਥੋਂ ਪਤਾ ਲੱਗਦਾ ਹੈ, ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਕਹਿੰਦੇ ਮੈਂ ਚੱਲਿਆ ਪੂਜਾ ਕਰਨ ਠਾਕਰਾਂ ਦੀ ਮੂਰਤ ਦੀ, ਮੈਨੂੰ ਗੁਰੂ ਨੇ ਦੱਸਿਆ ਬ੍ਰਹਮ ਤੇ ਤੇਰੇ ਅੰਦਰ ਹੈ, ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਵੇਦਾਂ ਪੁਰਾਣਾਂ ਦੀ ਗੱਲ ਵੀ ਇਹੀ ਚੱਲਦੀ ਹੈ, ਦੂਰ ਕਿਧਰੇ ਕੀ ਜਾਣਾ ਹੈ, ਤੀਰਥਾਂ ਤੇ ਕੀ ਲੱਭਦੇ ਹੋ, ਵਾਹਿਗੁਰੂ ਤੇ ਅੰਦਰ ਹੈ। ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਹਿੰਦੇ ਮੈਂ ਤੇ ਬ੍ਰਹਮ ਵਾਹਿਗੁਰੂ ਨਾਲ ਜੁੜ ਗਿਆ, ਮੂਰਤੀ ਛੱਡ ਦਿੱਤੀ ਹੈ, ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਮੈਂ ਗੁਰਾਂ ਤੋਂ ਬਲਿਹਾਰੀ ਜਾਵਾਂ, ਜਿਨ੍ਹਾਂ ਮੈਨੂੰ ਕ੍ਰਿਤ ਨਾਲੋਂ ਤੋੜ ਕੇ ਕਰਤੇ ਨਾਲ ਜੋੜ ਦਿੱਤਾ ਹੈ। ਇਹ ਭਗਤ ਰਾਮਾਨੰਦ ਜੀ ਦਾ ਦੇਹਾਂਤ 1524 ਬਿਕਰਮੀ ਸੰਮਤ ਨੂੰ ਕਾਸ਼ੀ ਵਿਖੇ ਹੋਇਆ ਸੀ। ਇਹਨਾਂ ਦੇ ਜਿਹੜੇ ਚੇਲੇ ਸੀ ਸਾਰੇ ਹੀ ਅਮੋਲਕ ਰਤਨ ਹੋ ਨਿਬੜੇ। ਇਹਨਾਂ ਦੇ ਚੇਲੇ ਭਗਤ ਕਬੀਰ ਸਨ, ਭਗਤ ਪੀਪਾ ਜੀ ਸਨ, ਭਗਤ ਰਵਿਦਾਸ ਜੀ ਮਹਾਰਾਜ, ਐਸੇ ਅਨੇਕਾਂ ਮਹਾਂਪੁਰਸ਼ ਹੋਏ ਨੇ। ਯਾਦ ਰੱਖਿਓ, ਬਿਨਾਂ ਗੁਰੂ ਧਾਰੇ ਤੋਂ ਮੁਕਤੀ ਨਹੀਂ ਹੈ। ਭਾਈ ਰੇ, ਗੁਰਬਿਨ ਗਿਆਨ ਨਾ ਹੋਏ। ਪੂਸ਼ਹ ਬ੍ਰਹਮੈ ਨਾਰਦ ਹੈ, ਬੇਦ ਵਿਆਸ ਹੈ ਕੋਏ। ਬੇਦ ਵਿਆਸ, ਬ੍ਰਹਮਾ ਜੀ ਆਦਿਕ ਸਾਰਿਆਂ ਮਹਾਂਪੁਰਸ਼ਾਂ ਦੀਆਂ ਲਿਖਤਾਂ ਪੜ੍ਹ ਲਓ। ਬਿਨਾਂ ਗੁਰੂ ਤੋਂ ਗਿਆਨ ਨਹੀਂ, ਬਿਨਾਂ ਗਿਆਨ ਤੋਂ ਮੁਕਤੀ ਨਹੀਂ। ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਗੁਰੂ ਧਾਰਨਾ ਹੀ ਪੈਂਦਾ ਹੈ, ਸ਼ਬਦ ਲੈ ਕੇ ਨਾਮ ਦਾ ਅਭਿਆਸ ਕਰਨਾ ਪੈਂਦਾ ਹੈ। ਅਤੇ ਜਦੋਂ ਅਭਿਆਸ ਕਰੀਏ ਨਾਮ ਦਾ, ਫਿਰ ਹੀ ਕਿਧਰੇ ਮੁਕਤੀ ਹੈ, ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਤੋ ਭਗਤ ਰਵਿਦਾਸ ਜੀ ਨੇ ਗੁਰੂ ਧਾਰ ਕੇ ਬਾਬਾ ਰਾਮਾਨੰਦ ਜੀ ਨੂੰ ਰਾਮ ਨਾਮ ਦਾ ਉਪਦੇਸ਼ ਲੈ ਕੇ ਬੰਦਗੀ ਕੀਤੀ। ਇੱਕ ਦਿਨ ਐਸਾ ਆ ਗਿਆ, ਕਹਿੰਦੇ ਰਿੱਧੀਆਂ ਸਿੱਧੀਆਂ ਮੇਰੇ ਕਦਮਾਂ ਤਲੇ ਭੱਜੀਆਂ ਫਿਰਦੀਆਂ ਨੇ। ਇੱਕ ਵਕਤ ਸੀ ਕਹਿੰਦੇ, ਦਾਰਦ ਦੇਖ ਸਭ ਕੋ ਹੱਸੈ, ਐਸੀ ਦਸਾ ਹਮਾਰੀ। ਲੋਕ ਹੱਸਦੇ ਸੀ ਮੇਰੀ ਗਰੀਬੀ ਤੇ, ਮੇਰੀ ਜਾਤ ਤੇ, ਮੇਰੀ ਹਾਲਤ ਤੇ। ਅੱਜ ਵਾਹਿਗੁਰੂ ਕਿਰਪਾ ਹੋਈ ਹੈ, ਅਸ਼ਟ ਦਸਾ ਸਿੱਧ ਕਰ ਤਲੈ, ਸਭ ਕਿਰਪਾ ਤੁਮਾਰੀ। ਅਸ਼ਟ ਦਸਾ ਸਿੱਧ 18 ਸਿੱਧੀਆਂ, ਮਿਰੈਕੂਲਸ ਪਾਵਰ, ਸੁਪਰ ਨੈਚੁਰਲ ਪਾਵਰ, ਜਿਹਨੂੰ ਕਰਾਮਾਤਾਂ ਦੇ ਹੋ। ਕਹਿੰਦੇ ਆ ਮੁੱਠੀ ਵਿੱਚ ਨੇ, ਅੱਜ ਦੁਨੀਆਂ ਮੇਰੀ ਜੈ ਜੈਕਾਰ ਕਰ ਰਹੀ ਹੈ। ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ, ਲੋਕ ਨੀਵਾਂ ਆਉਂਦੇ ਨੇ, ਤੇਰੀ ਬੰਦਗੀ ਕਰਕੇ ਮੈਂ ਉੱਚਾ ਹੋ ਗਿਆ, ਰਿੱਧੀਆਂ ਸਿੱਧੀਆਂ ਦਾ ਮਾਲਕ ਹੋ ਨਿਬੜਿਆ। ਤੇ ਅੱਜ ਵੇਖ ਵਾਹਿਗੁਰੂ, ਮੈਨੂੰ ਉੱਚਾ ਕਹਿ ਕੇ ਲੋਕ ਬੁਲਾਉਂਦੇ ਨੇ, ਚਾਰੇ ਹੀ ਵਰਣ ਮੇਰੇ ਚਰਨਾਂ ਵਿੱਚ ਆ ਗਏ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ, ਹਰ ਅਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ, ਵੱਡੇ ਤੋਂ ਵੱਡਾ ਮੂੜ, ਮੂਰਖ ਵੀ ਵਾਹਿਗੁਰੂ ਦੇ ਗੀਤ ਗਾਵੇ ਤੇ ਉਹਦੀ ਵਡਿਆਈ ਹੋ ਜਾਂਦੀ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ, ਇਹ ਵਾਹਿਗੁਰੂ, ਮੈਂ ਤੇਰੇ ਗੀਤ ਗਾਏ, ਮੈਂ ਗਰੀਬੜਾ ਸਾਂ, ਬ੍ਰਾਹਮਣ ਅਨੁਸਾਰ ਮੇਰਾ ਵਰਣ ਨੀਵਾਂ ਸੀ, ਅੱਜ ਮੈਨੂੰ ਏਡੀ ਬੁਲੰਦ ਹਸਤੀ ਤੂੰ ਬਣਾਇਆ ਹੈ, ਚਾਰੇ ਹੀ ਵਰਣ ਮੇਰੀ ਕਦਮ ਬੋਸੀ ਕਰਦੇ ਨੇ, ਚਰਨਾਂ ਵਿੱਚ ਆ ਕੇ ਬਹਿ ਗਏ ਨੇ। ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ। ਅੱਗੇ ਭਗਤ ਰਵਿਦਾਸ ਜੀ ਮਹਾਰਾਜ ਦਾ ਇਤਿਹਾਸ ਕੱਲ੍ਹ ਦੇ ਦੀਵਾਨ ਵਿੱਚ ਆਪ ਸੰਗਤ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸਰਵਣ ਕਰਵਾਉਣ ਦਾ ਯਤਨ ਕਰਾਂਗਾ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਇਹ ਜੀਵਨ ਸਫਲਾ ਹੋਵੇ। ਆਓ ਇਹ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।